ਸੰਗਤ ਚ ਤੁਸੀਂ ਤੇ ਬਾਹਮਣਾ ਨੂੰ ਸਾਰਾ ਔਰੋ ਭਾਈ ਸਾਹਿਬ ਜੀ ਐਸਾ ਮੈਂ ਸੀ ਜਥੇ ਸੀ ਜਿੱਥੇ ਇਹ ਗੁਰਮੰਤਰ ਕੋਈ ਮੋਨਾ ਨੀ ਜਪ ਸਕਦਾ ਆਣ ਕੇ ਸਾਡਾ ਕੋਈ ਮੋਨਾ ਬੰਦਾ ਜਿਹਦੇ ਕੇਸ ਨਾ ਹੋਣ ਉਹ ਉਥੇ ਕੀਰਤਨ ਨੀ ਕਰ ਸਕਦਾ ਇਹਨੇ ਦੀ ਸਟੇਜ ਤੇ ਉਹ ਤਾਬਿਆ ਨੀ ਬਹਿ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਇਹ ਉਹ ਬਾਹਮਣ ਵਾਲੀਆਂ ਰਿਸਟ੍ਰਿਕਸ਼ਨਾਂ ਜ਼ਬਾਨ ਵੱਢਣੀ ਅਨਸਿੱਕਾ ਪਾਉਣਾ ਵੀ ਰੱਬ ਦਾ ਨਾਂ ਅਸੀਂ ਹੁਣ ਉਥੇ ਆਉਣੇ ਹਾਂ ਵੀ ਐਸੀ ਲਾਈਨ ਮਿਲੀ ਹੈ ਜਿਹੜੀ ਲਾਈਸ ਹਾਊਸ ਹੈ ਉਹ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਹ ਜਾਪੇ ਹਰੇ ਮੰਤਰ ਜਪੈਣੀ ਕੋਈ ਵੀ ਜਪ ਸਕਦਾ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਇਸ ਗੁਰ ਸਤਿਗੁਰ ਉਹ ਨੀ ਹੈ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਹਰ ਸੇਵੋ ਦਿਨ ਸਭ ਰਹਿਣੀ ਉਹਦੀ ਸੇਵਾ ਵੀ ਜਪਣਾ ਹੀ ਹੈ ਜੋ ਕਿ ਗੁਰਮੰਤ ਦਾ ਗੁਰ ਪਾਰ ਬ੍ਰਹਮ ਪੂਜੋ ਹਰ ਸੇਵੋ ਦਿਨ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਰਹਿਣੀ ਜੇ ਨੱਖਾਂ ਨਾਲ ਸਤਿਗੁਰ ਦੇਖਣਾ ਹੈ ਤੇ ਕੀ ਕਰ ਕਹਿੰਦੇ ਜਦ ਤੈਨੂੰ ਅੱਖਾਂ ਨਾਲ ਦਿਸ ਪਿਆ ਨਾ ਜੋ ਇੱਛੇ ਸੋਈ ਫਲ ਪਰ ਤੈਨੂੰ ਇੱਕ ਚੀਜ਼ ਬੋਲਣੀ ਪੈਣੀ ਹੈ ਮੂੰਹ ਨਾਲ ਔਰ ਉਹ ਵੀ ਜਿੱਦਾਂ ਗੁਰਮਤ ਕਹਿੰਦੀ ਹੈ ਸਾਰੀ ਬਾਣੀ ਕਹਿੰਦੀ ਹੈ ਉਹ ਹੈ ਪਰਮੇਸ਼ਰ ਦਾ ਨਾਮ ਉਹਦੇ ਤੈਨੂੰ ਬੈਣ ਪਾਉਣੇ ਪੈਣੇ ਗਾ ਗਾ ਗਾਈ ਚੱਲ ਨਾਮ ਨੂੰ ਪਿਆਰ ਨਾਲ ਜਪੀ ਚੱਲ ਹਰ ਬੋਲੋ ਗੁਰਮਤ ਬੈਣੀ ਰਹਾਓ ਸੋ ਕੋਈ ਵੀ ਗੁਰਮੰਤਰ ਲੈ ਸਕਦਾ ਹੈ ਔਰ ਆਣ ਕੇ ਖੰਡੇ ਬਾਟੇ ਦੀ ਪੌਲ ਛਕ ਸਕਦਾ ਹੈ ਔਰ ਪੌਲ ਤੋਂ ਬਾਅਦ ਜਿੱਦਾਂ ਉਹਨਾਂ ਦੇ ਗੁਰੂ ਦਾ ਸਰੂਪ ਹੈ ਜਿੱਦਾਂ ਬਾਣੀ ਚ ਲਿਖਿਆ ਹੈ ਸਾਬਤ ਸੂਰਤ ਰਹੇ ਔਰ ਉਸ ਤੋਂ ਬਾਅਦ ਕੋਈ ਰਿਸਟ੍ਰਿਕਸ਼ਨ ਨਹੀਂ ਬਾਣੀ ਜੋ ਕਹਿੰਦੀ ਹੈ ਸਭ ਤੋਂ ਵੱਡਾ ਰਹਿਤਨਾਮਾ ਬਾਣੀ ਚ ਮਾਸ ਖਾਣਾ ਮਨਾ ਹੈ ਬਾਣੀ ਚ ਸ਼ਰਾਬ ਪੀਣੀ ਮਨਾ ਹੈ ਬਾਣੀ ਚ ਤੰਬਾਕੂ ਮਨਾ ਹੈ ਕੋਈ ਵੀ ਅਮਲ ਜਾਂ ਸਾਰੀ ਜਿਹਦੇ ਕਰਕੇ ਸਾਡੀ ਸਿੱਖੀ ਇਹ ਜਿਹੜੇ ਪੰਜ ਪਿਆ ਅੱਜ ਕੱਲ ਦੇ ਹੈ ਉਹ ਕਦੀ ਨੀ ਸ਼ਰਾਬ ਬੰਦ ਕਰਾਉਣਗੇ ਜਦਕਿ ਬਾਣੀ ਦੇ ਸ਼ਬਦ ਅਸੀਂ ਲਿਆ ਰਹੇ ਹਾਂ ਗਾਂ ਵੀ ਬਾਣੀ ਚ ਮਾਸ ਸ਼ਰਾਬ ਆਂਡਾ ਮਾਸ ਮੱਛੀ ਈਸਾਈ ਜੀਆਂ ਜੀਆਂ ਇਹ ਜੀਆਂ ਨੂੰ ਮਾਰਨਾ ਕੱਟਣਾ ਨਹੀਂ ਹੈ ਜੋ ਬਾਣੀ ਕਹਿੰਦੀ ਉਹਦੇ ਮੁਤਾਬਕ ਆਪਣਾ ਜੀਵਨ ਰੱਖੇ ਸਭ ਸੂਰਤ ਰਹੇ ਤੇ ਨਾਮ ਜਪੀ ਚੱਲੇ ਬਸ ਹੋਰ ਕੋਈ ਰਿਸਟ੍ਰਿਕਸ਼ਨ ਨਹੀਂ ਬਾਣੀ ਚ ਉਹਨੂੰ ਸਭ ਕੁਛ ਹੀ ਮਿਲ ਜੂ ਤੋ ਇਹ ਜਿਹੜਾ ਹੈ ਗੁਰ ਸਤਿਗੁਰ ਦੇ ਲਫ਼ਜ਼ ਸਾਫ਼ ਹੋਣੇ ਅਸੀਂ ਤੜਕੇ ਉੱਠ ਕੇ ਕਿਹਨੂੰ ਜਪਣਾ ਹੈ ਔਰ ਪਹਿਲੀ ਲਾਈਨ ਉਸ ਕੈਲੰਡਰ ਦੀ ਸਾਡੀ ਜਿਹੜੀ ਸਾਡੀ ਡਿਊਟੀ ਹੈ ਉਹਦਾ ਪਹਿਲੀ ਲਾਈਨ ਅੱਜ ਅਸੀਂ ਲਈ ਹੈ ਔਰ ਉਹਦਾ ਥੋੜਾ ਜਿਹਾ ਕਹਿ ਕੇ ਫਿਰ ਅੱਜ ਅਸੀਂ ਅਗਲੀ ਬੈਠਕ ਚ ਅਭਿਆਸ ਦੀ ਚ ਬਾਕੀ ਖੋਲਾਂਗੇ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉਠੇ ਹਰੇ ਨਾਮ ਤੇ ਆ ਨਾਮ ਧਿਆਉਣ ਦਾ ਹੁਕਮ ਹੈ ਸਵੇਰ ਵੇਲੇ ਜਿਹੜਾ ਧਿਆਉਣਾ ਲਫ਼ਜ਼ ਹੈ ਉਹ ਕਾਨੜੇ ਦੀ ਵਾਰ ਚ ਮਹੱਲਾ ਚੌਥਾ ਉਹਦੀ ਡੈਫੀਨੇਸ਼ਨ ਦੇ ਰਿਹਾ ਵੀ ਧਿਆਉਣਾ ਕਦੋਂ ਬਣਦਾ ਹੈ ਇੱਕ ਹੈ ਜਪਣਾ ਫਿਰ ਹੈ ਧਿਆਉਣਾ ਤੇ ਫਿਰ ਹੈ ਸਿਮਰਨ ਤਿੰਨ ਅਵਸਥਾ ਪਹਿਲੀਆਂ ਹੈ ਸਿਮਰਨ ਤੋਂ ਬਾਅਦ ਫਿਰ ਉੱਚੀਆਂ ਅਵਸਥਾ ਸੰਭਾਲਣ ਦੀਆਂ ਤਾੜੀ ਦੀ ਅਵਸਥਾ ਚਰਨ ਕਮਲ ਦੀ ਮੌਜ ਸਾਰਾ ਕੁਛ ਬਾਅਦ ਚ ਸਾਡੇ ਲਈ ਤੇ ਪਹਿਲਾਂ ਜਪਣਾ ਹੈ ਜਪਣਾ ਧਿਆਉਣ ਚ ਕਦੋਂ ਬਦਲ ਜਾਂਦਾ ਹੈ ਜਿੱਥੇ ਜਿੱਥੇ ਜਪਣਾ ਲਿਖਿਆ ਉਹ ਜਪਣ ਦੀ ਹੀ ਫਾਇਦੇ ਲਿਖੇ ਹੋਣਗੇ ਜਿੱਥੇ ਧਿਆਉਣਾ ਉਹਦਾ ਬਹੁਤ ਵੱਡਾ ਫਾਇਦਾ ਸਿਮਰਨ ਦਾ ਥਾ ਫਾਇਦਾ ਤੋ ਜਪਣਾ ਦਿਆ ਜਿਹੜਾ ਹੈ ਉਹ ਉੱਚੀ ਜਪਣਾ ਦੁਹਾਈ ਪਾਉਣੀ ਇਹ ਜਿਸ ਤਰ੍ਹਾਂ ਮਰਜ਼ੀ ਜਿੱਦਾਂ ਮਨ ਟਿਕ ਜਾਏ ਉਸ ਤਰ੍ਹਾਂ ਆਪਣੇ ਹਿਸਾਬ ਨਾਲ ਹਰ ਇੱਕ ਦਾ ਆਪਣੇ ਆਪਣੇ ਸ਼ਬਦ ਤੋਂ ਗਾਈਡੈਂਸ ਲੈ ਸਕਦਾ ਹੈ ਕਿਉਂਕਿ ਦੁਹਾਈ ਵੀ ਲਫ਼ਜ਼ ਹੈ ਭੌਂਕਣਾ ਵੀ ਲਫ਼ਜ਼ ਹੈ ਉਚਰਨਾ ਵੀ ਲਫ਼ਜ਼ ਹੈ ਬੋਲਣਾ ਵੀ ਲਫ਼ਜ਼ ਹੈ ਆਖਣਾ ਵੀ ਲਫ਼ਜ਼ ਹੈ ਸਭ ਕੁਛ ਕਰ ਸਕਦਾ ਪਰ ਨਾਮ ਪਰਮੇਸ਼ਰ ਦੇ ਨੂੰ ਨਰੋਲ ਜਪੀ ਚੱਲੇ ਨੂੰ ਜਪ ਕਹਿੰਦੇ ਹੈ ਜਪ ਜਿਹੜਾ ਹੈ ਇਹ ਧਿਆਉਣ ਦੀ ਡੈਫੀਨੇਸ਼ਨ ਅਸੀਂ ਕੱਢੀ ਹੈ ਵੀ ਧਿਆਉਣਾ ਲਹਿਦਾ ਕਿਉਂ ਲਿਖਿਆ ਉਹ ਲਿਖਿਆ ਗੁਰ ਬਚਨੇ ਜਪਿਓ ਜਨ ਨਾਨਕ ਨਾਹੀਂ ਤੇ ਆਇਆ ਹੈ ਜਿਹੜੀ ਵੀ ਬਾਣੀ ਜਿੰਨੀ ਵੀ ਨਾਨਕ ਮਹੱਲੇ ਪਹਿਲੇ ਤੋਂ ਬਗੈਰ ਹੋਵੇਗੀ ਨਾ ਉਹ ਸਾਰੀ ਦੇ ਵਿੱਚ ਵਡਿਆਈ ਜਨ ਨਾਨਕ ਨੂੰ ਦਿੱਤੀ ਹੋਈ ਉੱਥੇ ਗੁਰੂ ਨਾਨਕ ਨੇ ਲਿਖੇ ਜਨ ਨਾਨਕ ਮਹੱਲਾ ਜਿਹੜਾ ਲਿਖਣ ਵਾਲਾ ਕੋਈ ਵੀ ਸ਼ਬਦ ਹੋਏਗਾ ਉਹ ਜਨ ਨਾਨਕ ਨੂੰ ਵੀ ਵਡਿਆਈ ਦੇਵੇਗਾ ਇਹਦੇ ਵਿੱਚ ਵੀ ਸਾਰੀ ਗਰੀਬੀ ਹਰ ਮਹੱਲੇ ਦੀ ਵੀ ਬਾਬੇ ਨਾਨਕ ਬਾਬਾ ਨਾਨਕ ਹੀ ਸੀ, ਜਨ ਨਾਨਕ। ਇਸੇ ਕਰਕੇ ਸਾਨੂੰ ਕਿਹਾ ਵੀ ਜਨ ਨਾਨਕ ਕੇ ਗੁਰਸਿੱਖ ਪੁੱਤ। ਪਹਿਲਾ ਚੌਥਾ ਕਹਿੰਦੇ ਮੇਰੇ ਨਹੀਂ ਹੁੰਦੇ, ਜਨ ਨਾਨਕ ਕੇ ਗੁਰਸਿੱਖ ਪੁੱਤ, ਸਾਰੇ ਹੀ ਮੁਹੱਲੇ ਪੁੱਤ ਤੇ ਸਿੱਖ ਬਣੇ ਹੈ ਬਾਬੇ ਨਾਨਕ ਦੇ। ਤੋ ਇਸ ਕਰਕੇ ਜਿਹੜਾ ਜਨ ਨਾਨਕ ਹੈ ਉਹ ਹੈ ਜਨ ਨਾਨਕ ਨਾਮ ਤੇ ਆਇਆ। ਅਸੀਂ ਬੜੀ ਚੱਕਰ ਦੀ ਅਸੀਂ ਖੋਜ ਚ ਸੀ ਵੀ ਧਿਆਉਣ ਦੀ ਕੋਈ ਡੈਫੀਨੇਸ਼ਨ ਮਿਲ ਜਾਏ ਫਿਰ ਸਾਫ਼ ਹੋ ਜਾਏਗਾ ਕੰਮ। ਤੋ ਕਾਨੜੇ ਦੀ ਵਾਰ ਚ ਆਇਆ ਹੱਥ, ਜਨ ਨਾਨਕ ਨਾਮ ਤੇ ਆਇਆ ਗੁਰ ਬਚਨੇ ਜਪਿਓ ਮਨੇ ਚੀਤੇ। ਮਨ ਤੇ ਚਿੱਤ ਲਾ ਕੇ ਗੁਰੂ ਕੋਲੋਂ ਬਚਨ ਲੈ ਕੇ ਉਹਨੂੰ ਫਿਰ ਜਪਿਆ, ਫਿਰ ਉਹ ਧਿਆਉਣ ਚ ਬਦਲ ਗਿਆ। ਜਦੋਂ ਵੀ ਧਿਆਉਣਾ ਕੀ ਅੰਦਰ ਧਿਆਨ ਲੱਗ ਜਾਂਦਾ, ਥੋੜਾ ਬਹੁਤਾ ਅੰਤਰਗਤੀ ਬੰਦਾ ਹੋ ਜਾਂਦਾ, ਅੰਤਰਗਤੀ ਜਪਦਾ ਹੈ। ਉਹ ਧਿਆਉਣਾ ਹੋਏਗਾ ਹੀ ਜਦੋਂ ਗੁਰੂ ਦਾ ਜਿਹੜਾ ਗੁਰਮੰਤਰ ਹੈ ਉਹ ਮਨ ਚਿੱਤ ਕਰਕੇ ਜਪੇਗਾ, ਮਨ ਦੀਆਂ ਲਹਿਰਾਂ ਖਤਮ ਕਰਕੇ ਅੰਦਰ ਹੀ ਤੇਰੇ ਵਿਚਾਰ ਰਹਿਣ, ਉਹ ਫਿਰ ਧਿਆਉਣਾ ਬਣ ਜਾਂਦਾ ਹੈ। ਜਨ ਨਾਨਕ ਨਾਮ ਤੇ ਆਇਆ, ਗੁਰੂ ਨਾਨਕ ਨਾ ਇੱਦਾਂ ਨਾਮ ਤੇ ਆਇਆ ਸੀ ਗੁਰ ਬਚਨੇ। ਹੁਣ ਜਿਹਨੇ ਬਚਨ ਨਾ ਲਿਆ ਹੋਵੇ ਉਹਨੂੰ ਗੁਰਾ ਲਈ, ਗੁਰਮੰਤਰ ਨਾ ਲਿਆ ਹੋਵੇ ਉਹਨੂੰ ਗੁਰਾ, ਉਹਨੂੰ ਜਪ ਸਕਦਾ ਹੋ, ਕਿਉਂਕਿ ਜਿਉਂ ਜਿਉਂ ਉਹ ਬੈਠ ਕੇ ਜਪੇਗਾ ਉਹਦੇ ਸੰਯੋਗ ਬਣਗੇ, ਪੂਰਾ ਗੁਰੂ ਖਿੱਚੂਗਾ ਉਹਨੂੰ, ਕਿਉਂਕਿ ਉਹਦਾ ਨਾਮ ਜਪ ਰਿਹਾ। ਕਬੀਰ ਸਾਹਿਬ ਤੇ ਇੱਥੇ ਕਹਿੰਦੇ ਕਹੋ ਕਬੀਰ ਅੱਖਰ ਦੇ ਭਾਖ ਹੋਏਗਾ ਖਤਮ, ਜਿਹਦਾ ਨਾਮ ਜਪਦੇ ਹੋ ਆਪੇ ਸਾਡੇ ਸੰਯੋਗ ਬਣਾਉਂਗਾ, ਐਸਾ ਸਰਨ ਪੈ ਜਾਓ ਪੂਰੇ ਦੇ। ਇਸ ਕਰਕੇ ਜਨ ਨਾਨਕ ਨਾਮ ਤੇ ਆਇਆ ਗੁਰ ਬਚਨੇ, ਗੁਰ ਦੇ ਬਚਨ ਦੇ ਨਾਲ ਜਿਹੜੀ ਫਿਰ ਮੈਂ ਜਪਿਆ ਫਿਰ ਮਨ ਚਿੱਤੇ ਲਾ ਕੇ ਉਹ ਧਿਆਉਣਾ ਬਣ ਜਾਂਦਾ। ਇਸ ਕਰਕੇ ਇੱਥੇ ਸਵੇਰ ਵੇਲੇ ਜਿਸ ਵੇਲੇ ਉੱਠਦਾ ਹੈ ਜਾਗ ਹੀ ਖੁੱਲਦੀ ਹੈ, ਉੱਥੇ ਪਿਆ ਪਿਆ ਵੀ ਸ਼ੱਕ ਇੱਥੇ ਕਿਸੇ ਵੀ ਸਾਰੇ ਗੁਰੂ ਸਾਰੀ ਬਾਣੀ ਚ ਚੌਂਕੜੀ ਮਾਰਨਾ ਨਹੀਂ ਲਿਖਿਆ, ਉੱਠਣਾ ਬੈਠਣਾ ਕਾਮ ਕਾਜ ਸਭ ਚ ਲਿਖਿਆ। ਐਸੀ ਬਾਣੀ ਹੈ ਇਹ ਬਣੀ ਹੀ ਕਿਰਤੀਆਂ ਲਈ ਹੈ, ਜੋ ਕਾਲ ਖਾਏ ਇਹ ਛੱਥੋਂ ਦੇ, ਇਹ ਬੇਲੜੇ ਸਾਧਾਂ ਲਈ ਨਹੀਂ ਆ ਬਾਣੀ, ਜਿਹੜੇ ਡੇਰੇ ਬਣਾ ਕੇ ਬੜੇ ਬੜੇ ਨਾਮ ਦੀ ਕਮਾਈਆਂ ਬਣੇ, ਗਲਤ ਗੱਲ ਹੈ। ਬਾਣੀ ਚ ਤੁਕਾਂ ਮਿਲਦੀਆਂ ਕਾਮ ਕਾਜ ਘਾਟ ਜਪੀਜੈ, ਕੰਮ ਕਾਰ ਕਰਦਿਆਂ ਮਾਰਗੇ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਧਿਆਈਏ, ਜਾਂ ਬਹੇ ਗੁਰਮੁਖ ਹਰ ਨਾਮ ਬੋਲੇ, ਜਾਂ ਖੜੇ ਤਾਂ ਹਰ ਹਰ ਕਹਿਆ। ਐਸੀਆਂ ਤੁਕਾਂ ਸਾਰੀਆਂ ਜਿਹੜਾ ਕਿ ਗ੍ਰਿਸ਼ਤ, ਕਿਉਂਕਿ ਆਪ ਸਾਰੇ ਗ੍ਰਿਸ਼ਤੀ ਸੀ, ਬਾਣੀ ਭਗਤ ਸਾਰੇ ਗ੍ਰਿਸ਼ਤੀ ਸੀ ਹੈ, ਲੇਕਿਨ ਇਹ ਜਿਹੜਾ ਰਿਵਾਜ ਹੈ ਇਹ ਸਾਡਾ ਸਿੱਖੀ ਦਾ ਰਿਵਾਜ ਨਹੀਂ ਹੈ। ਸਿੱਖੀ ਦਾ ਕੰਮ ਕਰਦਿਆਂ ਹੋਇਆ ਹੱਥ ਪੈਰ ਹਾਥ ਪਾਉਣ ਸਭ ਕੰਮ ਕਰ ਚੀਤ ਨਿਰੰਜਨ ਨਾਲ ਨਾਮਾ ਕਹੇ ਤਰਲੋਚਨਾ। ਤੋ ਇਸ ਕਰਕੇ ਜਿਹੜੀ ਚੀਜ਼ ਹੈ ਉਹ ਬਾਣੀ ਚ ਉਜ਼ਾਰ ਹੋਏਗੀ। ਹੁਣ ਅਸੀਂ ਇੱਕ ਸ਼ਬਦ ਇਹਨਾਂ ਬੈਠਕਾਂ ਚ ਕਲੀਅਰ ਕਰਾਂਗੇ, ਜਿਹੜਾ ਕਿ ਸਾਡਾ ਕੈਲੰਡਰ ਹੈ ਉਹਦੀ ਪਹਿਲੀ ਤੁਕ ਧਿਆਉਣ ਦਾ ਖਿਆਲ ਰੱਖਣਾ। ਸਵੇਰ ਵੇਲੇ ਅਸੀਂ ਟਿਕਵਾਂ ਸਮਾਂ ਹੁੰਦਾ, ਔਰ ਭਲਗੇ ਮੈਨੇ ਤੜਕਾ, ਸਵੇਰ ਵੇਲਾ ਅੰਮ੍ਰਿਤ ਵੇਲਾ ਨਹੀਂ। ਆਓ ਅਸੀਂ ਕੱਲ ਨੂੰ ਦੱਸਾਂਗੇ ਵੀ ਅੰਮ੍ਰਿਤ ਵੇਲਾ ਬਾਣੀ ਚ ਦੋ ਤਿੰਨ ਵਾਰੀ ਸਿਰਫ ਆਇਆ, ਬਾਕੀ ਲਈ ਚਲਾਂਗੇ ਵੱਡੜੇ ਪ੍ਰਭਾਤੇ ਤੜਕੇ ਸਵੇਰੇ ਸਾਰੇ ਲਫ਼ਜ਼ ਆਉਣਗੇ ਪਰ ਅੰਮ੍ਰਿਤ ਦਾ ਲਫ਼ਜ਼ ਨਹੀਂ ਹੈ। ਅੰਮ੍ਰਿਤ ਵੇਲਾ ਉਹ ਹੈ ਜਿੱਥੇ ਅੰਦਰ ਅੰਮ੍ਰਿਤ ਵਰਦਾ ਹੈ, ਇਹ ਜਪਦਾ ਵੇਲਾ ਹੈ ਅੰਮ੍ਰਿਤ ਵੇਲਾ ਥਾਚ ਨਾ। ਉਹ ਸਾਰਾ ਅਸੀਂ ਉਹਦੇ ਨਾਲ ਕਰਕੇ ਕੱਲ ਅਗਲਾ ਅਸੀਂ ਜਿਹੜਾ ਅੰਮ੍ਰਿਤ ਵੇਲਾ ਹੈ ਇਸੇ ਕਰਕੇ ਇੱਥੇ ਸਾਰੀ ਬਾਣੀ ਚ ਭਲਕੇ ਪ੍ਰਭਾਤੇ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ। ਅੰਮ੍ਰਿਤ ਵੇਲਾ ਜਿੱਥੇ ਲਿਖਿਆ ਹੋਊ ਉੱਥੇ ਬਹੁਤ ਵੱਡੀ ਸਟੇਜ ਦਾ ਜ਼ਿਕਰ ਹੋਏਗਾ। ਤੋ ਇਸ ਕਰਕੇ ਅਸੀਂ ਪਹਿਲੀ ਲਾਈਨ ਅੱਜ ਕਲੀਅਰ ਕੀਤੀ ਹੈ, ਗੁਰ ਸਤੇ ਗੁਰ ਕਾਜੋ ਸਿੱਖ ਆਖਾਏ ਸੋ ਭਲਕੇ ਉਠੇ ਹਰੇ ਨਾਮ ਤੇ ਆਵੇ। ਅਸੀਂ ਹੁਣ ਗਾਂ ਸਾਰਾ ਅਗਲਾ ਸ਼ਬਦ ਲੈ ਲੈਂਦੇ ਹਾਂ ਉਹਦੇ ਲਈ, ਕੱਲ ਨੂੰ ਫਿਰ ਇਸ ਤੇ ਵਿਵੇਕ ਬੁੱਧੀ ਨਾਲ ਜਿੰਨਾ ਮਹਾਰਾਜ ਬਖਸ਼ੇ ਵਿਚਾਰ ਕਰਾਂਗੇ। ਗੁਰ ਸਤੇ ਗੁਰ ਕਾਜੋ ਸਿੱਖ ਆਖਾਏ ਸੋ ਭਲਕੇ ਉਠੇ ਹਰੇ ਨਾਮ ਤੇ ਆਵੇ, ਉਦਮ ਕਰੇ ਭਲਕੇ ਪਰਵਾਤੀ ਇਸਨਾਨ ਕਰੇ ਅੰਮ੍ਰਿਤ ਸਰੇ ਨਹਾਵੈ ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ ਸਭੇ ਕਿਲ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿਦਿਆਂ ਉੜਦਿਆਂ ਹਰੇ ਨਾਮ ਤੇ ਆਵੈ ਜੋ ਸਾਸੇ ਗਿਰਾਸੇ ਤੇ ਆਏ ਮੇਰਾ ਹਰੇ ਹਰੇ ਸੋ ਗੁਰ ਸਿੱਖ ਗੁਰੂ ਮੰਨੇ ਪਾਵੈ ਜਿਸ ਨੂੰ ਦਿਆਲ ਹੋਵੈ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜੇ ਮੰਗੇ ਤਿਸ ਗੁਰ ਸਿੱਖ ਕੀ ਜੋ ਆਪੇ ਜਪੈ ਆਵਰੈ ਨਾਮ ਜਪਾਵੈ ਕਿਹੜਾ ਨਾਮ ਸਤੇ ਸਾਚ ਸਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਸਦਾ ਤੁਹੀ ਸਦਾ ਤੁਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Boom. I
ਸਤਿ ਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠੇ ਹਰੇ ਨਾਮ ਧਿਆਵੈ। ਉਠ ਲਫ਼ਜ਼ ਨਹੀਂ ਪੜਨਾ, ਠੱਠੇ ਨੂੰ ਸਿਹਾਰੀ ਹੈ। ਜਿੱਦਾਂ ਜਿੱਦਾਂ ਬਾਣੀ ਲਿਖੀ ਹੈ ਉਸੇ ਤਰ੍ਹਾਂ ਹੀ ਗਾਉਣ ਵੇਲੇ ਉਹ ਫਿੱਟ ਬੈਠੇਗੀ। ਜੇ ਉਹਦੀਆਂ ਸਿਹਾਰੀਆਂ ਤੇ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਬੁਲਾਵਾਂਗੇ। ਗੁਰ ਸਤੇ ਗੁਰ, ਹੁਣ ਗੁਰ ਸਤੇ ਗੁਰ ਹੈ, ਗੁਰ ਸਤਿਗੁਰ ਨਹੀਂ ਹੈ। ਗੁਰ ਸਤੇ ਗੁਰ, ਕਿਹੜਾ ਗੁਰ? ਜਿਹੜੀ ਸਦਾ ਹੀ ਹੋਂਦ ਹੈ, ਉਹ ਸਾਡੇ ਦਸ ਗੁਰੂ ਨਹੀਂ ਸੀ? ਸਤੇ ਗੁਰ ਤਾਂ ਲਿਖਿਆ ਵੀ ਉਸ ਗੁਰ ਦੀ ਸਦਾ ਹੀ ਐਗਜ਼ਿਸਟੈਂਸ ਹੈ। ਸਤੇ ਮੈਨੇ ਐਗਜ਼ਿਸਟੈਂਸ, ਹੋਂਦ। ਬਾਕੀ ਗੁਰੂ ਆਏ ਤੇ ਚਲੇ ਗਏ ਉਨ੍ਹਾਂ ਦੀ ਦੇਹਾਂ, ਪਰ ਉਨ੍ਹਾਂ ਦੀ ਅੰਦਰਲੀ ਸੂਖਸ਼ਮ ਕਾਇਆ ਉਹ ਸਮਾ ਗਈ ਸ਼ਬਦ ਦੇ ਵਿਚ ਹੀ। ਜਿਹੜੇ ਗੁਰੂ ਸਿੱਖੀ ਦੇ ਵਿਚ ਮੰਨਦੇ ਆ ਨਾ ਜੀ, ਇਹ ਤੇ ਸਾਡੇ ਆ ਗੌਰ ਅਵਤਾਰ ਸੀ। ਭਾਈ ਵੀਰ ਸਿੰਘ ਜੀ ਲਿਖਦੇ ਜੀ, ਬਾਕੀਆਂ ਦੇ ਤੇ ਅਵਤਾਰ ਹੋਏ ਹਿੰਦੂਆਂ ਚ, ਅਸੀਂ ਗੌਰ ਅਵਤਾਰ ਹੈ ਸਾਡੇ। ਉਹ ਜੇ ਗੌਰ ਅਵਤਾਰ ਹੈ ਤੇ ਗੌਰ ਅਵਤਾਰਾਂ ਦੇ ਚੱਲ ਇਹ ਵੀ ਪੈਰਾਂ ਚ ਘੁੰਗਰੂ ਬੰਨ ਕੇ ਮਾਤਾ ਦੇ ਨੱਚਦੇ ਜਾਣਾ। ਮਹੱਲਾ ਗੁਰੂ ਅੰਗਦ ਸਾਹਿਬ ਪਹਿਲਾਂ ਲਹਿਣਾ, ਸਾਰੇ ਪੈਰਾਂ ਚ ਘੁੰਗਰੂ ਬੰਨ ਕੇ ਨੱਚਦੇ ਜਾਂਦੇ ਸੀ। ਬਾਅਦ ਕਰਤਾਰਪੁਰ ਬਾਬੇ ਨਾਨਕ ਨਾਲ ਮੇਲ ਹੋਇਆ, ਫਿਰ ਉਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਤੇ ਫਿਰ ਇੱਥੇ ਤੱਕ ਪਹੁੰਚੇ। ਗੁਰੂ ਅਮਰਦਾਸ ਸਾਹਿਬ ਅਵਤਾਰ ਸੀ, ਪਹਿਲਾਂ ਜਿਹੜੇ ਗੰਗਾ ਨਹਾਉਂਦੇ ਜਿਹੜੇ। ਅਸੀਂ ਸਿਰਫ ਢੋਆ ਦਿੰਦੇ ਹਾਂ ਵੀ ਇਹ ਜਿੰਨੇ ਵੀ ਲਿਖਾਂ ਵਾਲੇ ਲਿਖਾਰੀ ਹੈ ਉਹ ਆਪਣੀ ਚਤਰਾਈ ਨਾਲ ਉਨ੍ਹਾਂ ਨੇ ਸਭ ਕੁਛ ਲਿਖਿਆ ਹੈ। ਬਿਖ ਭੁੱਲੇ ਲਿਖਾਰੀ, ਮਹਾਰਾਜ ਦੀ ਬਾਣੀ ਚਾਹੁੰਦਾ, ਜੇ ਲਿਖਣ ਬਹਿ ਜਾਓਗੇ ਨਾ, ਨਾਮ ਵਾਲੀ ਪਟੜੀ ਤੋਂ ਪਰੇ ਹੋ ਜਾਓਗੇ। ਜਿਨ੍ਹਾਂ ਨੇ ਵੀ ਲੇਖ ਲਿਖੇ ਹੈ, ਕਿਤਾਬਾਂ ਲਿਖੀਆਂ ਹੈ ਜਾਂ ਕੁਛ ਲਿਖਾਈ ਕੀਤੀ ਹੈ, ਉਹ ਬਿਖ ਭੁੱਲੇ ਲਿਖਾਰੀ। ਕਿਉਂਕਿ ਲਿਖਣ ਵਾਲਾ ਬੰਦਾ ਲਿਖਣ ਵਾਲੀ ਟਾਈਮ ਦਊਗਾ ਜਾਂ ਮੈਂ ਕੀ ਲਿਖਣਾ ਹੈ, ਉਹ ਨਾਮ ਨਹੀਂ ਜਪ ਸਕਦਾ। ਜਿਹੜੇ ਸਾਡੇ ਗੁਰ ਅਵਤਾਰ ਕੋਈ ਨਹੀਂ ਸੀ, ਉਹ ਸਾਡੇ ਵਾਂਗੂ ਪੈਦਾ ਹੋਏ, ਸਾਡੇ ਵਾਂਗੂ ਹੀ ਮਰੇ, ਉਹ ਸਾਡੇ ਵਾਂਗੂ ਹੀ ਗਰਭ ਦੀ ਜੂਨ ਚ ਆਏ ਸਾਰੇ। ਪਰ ਉਨ੍ਹਾਂ ਨੇ ਕਰਕੇ ਦਿਖਾ ਦਿੱਤਾ, ਕਿਉਂਕਿ ਤਿੰਨ ਫੈਕਟਰ ਹੁੰਦੇ ਆ, ਪੂਰਬਲਾ ਜਨਮ, ਇੱਥੇ ਦੀ ਸੰਗਤ ਔਰ ਉਹਦਾ ਗੁਰਪ੍ਰਸਾਦ। ਉਨ੍ਹਾਂ ਕੋਲ ਪੂਰਬਲਾ ਜਨਮ ਚੰਗਾ ਸੀ, ਉਨ੍ਹਾਂ ਦੇ ਪੂਰਵ ਕਰਮ ਅੰਕੁਰ ਜਾਂ ਪ੍ਰਗਟ ਆਏ, ਤਬ ਭੇਟਿਓ ਪੁਰਖ ਉਸ ਨਾ ਨਾ ਰਸ਼ਕ ਵੈਰਾਗੀ ਲਹਿਦਾ ਹੈ। ਇਸੇ ਕਰਕੇ ਅਸੀਂ ਬਾਣੀ ਨੂੰ ਬਹੁਤ ਵਿਚਾਰ ਕੇ ਸਮਝਣਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟਿਓ, ਜਿੱਦਾਂ ਆਲੂ ਦੇ ਵਿਚ ਛੋਟੇ ਛੋਟੇ ਤਾਂ ਨੂੰ ਅੰਗੂਰ ਉੱਗ ਪੈਂਦੇ ਹਨ, ਉਹ ਬੀ ਬਣਦਾ ਆਲੂਆਂ ਦਾ। ਜਿਸ ਆਲੂ ਚ ਅੰਕੁਰ ਨਾ ਫੁੱਟਿਆ ਹੋਵੇ ਉਹ ਆਲੂ ਨੀ ਬੀਜਦੇ। ਇਸ ਕਰਕੇ ਪੂਰਵ ਕਰਮ ਅੰਕੁਰ ਜਾਂ ਪ੍ਰਗਟਿਓ ਤਾਂ ਭੇਟਿਓ ਪੁਰਖ, ਅਸੀਂ ਸਤਿਗੁਰ ਪੁਰਖ ਭੇਟਣਾ ਹੈ। ਫੇਰ ਜਦੋਂ ਭੇਟਣ ਦੀ ਅਵਸਥਾ ਚ ਰਸ ਚਾਹੁੰਦਾ ਹੈ ਤੇ ਵੈਰਾਗ ਚਾਹੁੰਦਾ ਹੈ। ਜਿਨ੍ਹਾਂ ਜਿਨ੍ਹਾਂ ਨਾਲ ਵੀ ਸਤਿਗੁਰੂ ਨੂੰ ਭੇਟ, ਉਸ ਵੇਲੇ ਨਾਮ ਦਰੜਾਇਆ ਜਾਂਦਾ ਹੈ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਉਹ ਰੱਬ ਹੈ, ਪੁਰਖ ਹੈ, ਜਿਨ੍ਹਾਂ ਹਰ ਨਾਮ ਦਰੜਾਵੇ ਰਾਮ ਰਾਮ। ਬੜੀ ਡੂੰਘੀ ਬਾਣੀ ਹੈ। ਜਿੱਦਾਂ ਜਿੱਦਾਂ ਬਾਣੀ ਨੂੰ ਫਾਲੋ ਕਰਨਾ ਸੀ, ਸਾਨੂੰ ਆਪਣੇ ਆਪ ਮੀਨਿੰਗ ਸਮਝ ਆਉਣਗੇ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤੇ ਗੁਰੂ, ਮੇਰਾ ਪੂਰਾ ਸਤੇ ਗੁਰੂ, ਇਹ ਹੈ ਹੀ ਅਕਾਲ ਪੁਰਖ ਆਪ ਔਰ ਉਹਦੀ ਸਤਿਗੁਰੂ ਜੋਤ, ਜੋ ਜੁਗ ਜੁਗ ਪੀੜੀ ਚੱਲੇ ਸਤਿਗੁਰੂ ਕੀ, ਉਹ ਦੇਣੀ ਹੈ। ਇਸ ਕਰਕੇ ਜਦੋਂ ਭੇਟਿਆ ਜਾਂਦਾ ਹੈ ਉਦੋਂ ਹੀ ਰਸ ਆਉਂਦਾ ਹੈ, ਉਦੋਂ ਹੀ ਸਤਿਗੁਰੂ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਹੀ ਨਾਮ ਦ੍ਰਿੜ ਹੁੰਦਾ ਹੈ। ਬਾਕੀ ਦੁਨੀਆਂ ਝੂਠ ਹੈ, ਕੂੜ ਹੈ, ਨਾਮ ਹੀ ਨਾਮ, ਉਹ ਦ੍ਰਿੜ ਹੋਣਾ ਹੈ। ਦ੍ਰਿੜ ਹੋਣਾ ਕੀ ਹੈ? ਇੱਕ ਬੱਚੇ ਨੂੰ ਸਬਕ ਯਾਦ ਕਰਕੇ ਸਕੂਲੋਂ ਆਉਂਦਾ ਹੈ, ਉਹਨੂੰ ਬਾਪ ਪੁੱਛਦਾ ਤੈਨੂੰ ਆਹ ਸਫ਼ਾ ਯਾਦ ਹੈ? ਹਾਂ, ਇਹ ਤੇ ਪੱਕੜ ਹੈ ਮੈਨੂੰ, ਆ ਵੀ ਪੱਕੜ ਹੈ, ਆ ਵੀ ਸਫ਼ਾ ਮੈਨੂੰ ਪੱਕਾ ਹੈ। ਉਹਨੂੰ ਦ੍ਰਿੜ ਹੋਏ ਹੁੰਦੇ ਸਫ਼ੇ, ਇਹਨੂੰ ਬਾਣੀ ਚ ਦ੍ਰਿੜ ਹੋਣਾ ਕਹਿੰਦੇ ਆ। ਹਾਲੇ ਸਾਨੂੰ ਨਾਮ ਦ੍ਰਿੜ ਨਹੀਂ ਹੈ, ਕਿਉਂਕਿ ਅਸੀਂ ਬਾਕੀ ਵੀ ਬਹੁਤ ਕੁਛ ਕਰਦੇ ਹਾਂ। ਉਸ ਅਵਸਥਾ ਚ ਨਾਮ ਆ ਕੇ ਜਾ ਕੇ ਦ੍ਰਿੜ ਹੋ ਜਾਂਦਾ ਹੈ, ਉਹ ਫਿਰ ਅੱਠੋ ਪੈਰ ਨਾਮ ਚ ਹੀ ਰਹਿੰਦਾ। ਤੋ ਇਹ ਸਤਿਗੁਰੂ ਸਾਡੇ ਅਵਤਾਰ ਨਹੀਂ ਹਿੰਦੂਆਂ ਨੂੰ, ਉਹਨਾਂ ਨੇ ਸਾਨੂੰ ਕਰਕੇ ਦੱਸਿਆ ਵੀ ਵਟ ਏ ਮੈਨ ਹੈਜ਼ ਡਨ ਏ ਮੈਨ ਕੈਨ ਡੂ। ਇਸੇ ਲਈ ਸਾਡੇ ਲਈ ਹੁਕਮ ਹੈ ਭਾਈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰ ਚਾਲ ਦਿਖਾਈ ਹਰ ਚਾਲ, ਉਹਨਾਂ ਨੇ ਚੱਲ ਕੇ ਦੱਸਿਆ। ਕੋਈ ਅੜੇ ਅਵਤਾਰ ਨਹੀਂ ਸੀ, ਉਹ ਸਾਡੇ ਅੱਗੇ ਮਿਹਨਤ ਕਰਕੇ ਮੁਸੀਬਤਾਂ ਸਹਿ ਕੇ ਔਰ ਆਲੇ ਦੁਆਲੇ ਦਾ ਸਾਰਾ ਇਨਵਾਇਰਮੈਂਟ ਜੋ ਉਹਨਾਂ ਦੇ ਖਿਲਾਫ਼ ਪਰ ਉਹ ਦੁਖਨ ਗਾਵਾਂ ਸੁਖ ਵੀ ਗਾਵਾਂ ਅੰਤਰ ਗਾਵਾਂ ਬਾਹਰ ਗਾਵਾਂ ਦਿਨ ਵੀ ਗਾਵਾਂ ਰਹਿਣੀ ਗਾਵਾਂ, ਇਹ ਗਾਉਣਾ ਵਜਾਉਣਾ ਨਹੀਂ ਹੈ, ਇਹ ਹੈ ਆਨ ਦਿਨ ਗਾਵੈ ਇੱਕੋ ਨਾਮ। ਤੋ ਜਿਹੜੇ ਸਾਰੇ ਸਾਡੇ ਹੋਏ ਨੇ ਅਵਤਾਰ ਨਹੀਂ ਹੈ, ਉਹ ਸਾਰੇ ਸਿੱਖ ਬਣ ਕੇ ਬਾਣੀ ਲਿਖੀ ਹੈ ਉਸ ਪੁਰਖ ਨੂੰ ਗੁਰੂ ਮੰਨ ਕੇ। ਸੋ ਪਹਿਲਾਂ ਤਾਂ ਇੱਥੇ ਸਾਡਾ ਵੱਡਾ ਭੁਲੇਖਾ ਹੈ ਵੀ ਅਸੀਂ ਰੱਬ ਭੁੱਲ ਬੈਠੇ ਹਾਂ ਤੇ ਗੁਰੂਆਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹ ਮੈਸੇਂਜਰ ਸੀ, ਮੈਸੇਜ ਲਿਆ ਸੀ ਸ਼ਬਦ ਦਾ ਤੇ ਇਸ ਗਿਆਨ ਦਾ। ਮੈਸੇਜ ਬਹੁਤ ਜ਼ਰੂਰੀ ਹੈ, ਮੈਸੇਂਜਰ ਇੰਨੇ ਜ਼ਰੂਰੀ ਨਹੀਂ, ਕਿਉਂਕਿ ਇਸੇ ਕਰਕੇ ਉਹਨਾਂ ਨੇ ਆਪਣਾ ਉੱਤੇ ਨਾਂ ਨਹੀਂ ਲਿਖਿਆ ਬਾਣੀ ਦੇ ਉੱਤੇ ਵੀ ਕਿਹੜਾ ਮੈਸੇਂਜਰ ਹੈ। ਆਪਣੇ ਆਪ ਨੂੰ ਗੁਪਤ ਕਰਕੇ ਹੁਕਮ ਅਕਾਲ ਪੁਰਖ ਦਾ ਹੋਣਾ, ਉਹਨਾਂ ਨੇ ਨਹੀਂ, ਉਸ ਮਹੱਲ ਚ ਜਾ ਕੇ ਉਹਨਾਂ ਨੇ ਬਾਣੀ ਲਿਖੀ ਹੈ ਔਰ ਆਪਣਾ ਨਾਂ ਇਸੇ ਕਰਕੇ ਨਹੀਂ ਲਿਖਿਆ ਵੀ ਸ਼ਬਦ ਹੈ ਤੁਹਾਡਾ ਗੁਰੂ, ਸ਼ਬਦ ਹੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਇਹ ਸ਼ਬਦ ਹੀ ਤੁਹਾਡਾ ਮੁਰਸ਼ਦ ਹੈ। ਤੁਹਾਨੂੰ ਦੇਹ ਚ ਕੋਈ ਮੁਰਸ਼ਦ ਮੰਨਣ ਦੀ ਲੋੜ ਨਹੀਂ ਹੈ, ਦੇਹ ਚ ਗੁਰੂ ਕਰਨ ਦੀ ਲੋੜ ਨਹੀਂ ਹੈ, ਤੁਹਾਡਾ ਸ਼ਬਦ ਹੀ ਗੁਰੂ ਹੈ ਔਰ ਗੁਰਮੰਤਰ ਦੇਹ ਨਹੀਂ ਤੇਗੀ। ਅੱਜ ਤੂੰ ਦਸਮ ਪਾਤਸ਼ਾਹ ਨਾ ਉਹ ਪਲਟਾ ਲਿਆਂਦਾ ਉਸ ਯੁੱਗ ਪੁਰਸ਼ ਨੇ, ਕਹਿੰਦੇ ਇਹ ਵੀ ਦੇਹ ਅੜਾਓ ਵਿੱਚੋਂ ਜਿਹੜੀ ਕਿ ਗੁਰੂ ਨਾਨਕ ਤੋਂ ਲੈ ਕੇ ਮਹੱਲੇ ਨੌਵੇਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਚ ਕੰਨ ਚ ਮੰਤਰ ਫੂਕਦੇ ਸੀ, ਉਸ ਲਈ ਫਿਰ ਮਹੱਲਾ ਦੂਜਾ ਸਾਧੀ ਪੜਦਾ ਹੈ ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ, ਸਿਫਤ ਹੈ ਨਰੋਲ ਨਾਮ ਜਪਣਾ, ਸਿਫਤੀ ਸੱਚੇ ਸਮੇਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ, ਉੱਥੇ ਗੁਰ ਹੈ ਨਾਨਕ ਸ਼ਾਹ ਆ ਉੱਥੇ, ਜਿਨ ਗੁਰ ਨਾਨਕ ਦਿਓ, ਜਿਹਨੂੰ ਗੁਰੂ ਨਾਨਕ ਉਹਨੂੰ ਕੰਨ ਚ ਮੰਤਰ ਮਿਲ ਗਿਆ ਗੁਰ ਸ਼ਬਦ, ਉਹਨੂੰ ਹੋਰ ਕੋਈ ਉਪਦੇਸ਼ ਲੈਣ ਦੀ ਲੋੜ ਨਹੀਂ ਹੈ। ਕਲਯੁਗ ਦੇ ਵਿਚ ਇਸੇ ਦਾ ਹੀ ਠੇਕਾ ਹੈ, ਪੂਰੇ ਗੁਰ ਕੀ ਪੂਰੀ ਦੀਖਿਆ, ਬਾਕੀ ਕਈ ਸਤਿਗੁਰ ਦੇਹ ਚ ਕਰੀ ਜਾਣਗੇ, ਸਭ ਕੁਛ ਕਰ ਹੋ ਰਿਹਾ ਸਤਿਗੁਰ ਦੇਹ ਚ, ਲੇਕਿਨ ਇਸ ਟਕਸਾਲ ਚ ਨਾ ਸਾਡਾ ਸਤਿਗੁਰੂ ਦੇਹ ਚ ਹੈ ਨਾ ਗੁਰੂ ਦੇਹ ਚ ਨੇ ਜਿਹੜੇ ਦੀਖਿਆ ਤੇ ਗਿਆਨ ਦੇਣ ਆਏ, ਨਾ ਹੀ ਸਿੱਖ ਦੀ ਦੇਹ ਰਹਿੰਦੀ ਹੈ, ਉਹ ਵੀ ਦੇਹੋਂ ਵਿਦੇਹ ਹੋ ਕੇ ਤਾਂ ਚੜਦਾ ਹੈ। ਇਸ ਕਰਕੇ ਜਿਹੜਾ ਇਹ ਭੁਲੇਖਾ ਪਿਆ, ਇਸੇ ਕਰਕੇ ਹੀ ਅਸੀਂ ਗੁਰੂਆਂ ਨੂੰ ਪੂਜੀ ਜਾਂਦੇ ਹਾਂ, ਰੱਬ ਨੂੰ ਕਦੀ ਖਿਆਲ ਚ ਨਹੀਂ ਲਿਆਉਂਦੇ, ਕਿਉਂਕਿ ਸਾਨੂੰ ਸਿਖਾਇਆ ਹੀ ਇਹ ਗਿਆ ਹੈ। ਹੁਣ ਤੇ ਦਸਾਂ ਦੀ ਪੂਜਾ ਸੀ ਪਿੱਛੇ, ਹੁਣ ਤੇ ਗਿਆਰਾਂ ਦੀ ਹੋਣ ਲੱਗ ਪਈ, ਇਹ ਗੁਰੂ ਗ੍ਰੰਥ ਸਾਹਿਬ ਆ ਗਏ। ਅਸੀਂ ਉਸ ਪੁਆਇੰਟ ਵੱਲ ਆਉਂਦੇ ਹਾਂ ਭਈ ਗੁਰ ਸਤੇ, ਗੁਰ ਸਤੇ ਮੈਨੇ ਜਿਹਦੀ ਸਦਾ ਹੀ ਹੋਣ ਦਾ, ਅਸੀਂ ਉਹਦੇ ਸਿੱਖ ਹਾਂ। ਗੁਰ ਸਤੇ ਗੁਰ ਕਾ ਜੋ ਸਿੱਖ ਆਹਾਏ, ਅਸੀਂ ਉਸ ਦੀ ਬਾਣੀ ਲੈਨੇ ਹਾਂ ਦੋਵਾਂ ਬ੍ਰਹਮ ਗਿਆਨੀਆਂ ਦੀ, ਜਿਨ੍ਹਾਂ ਦਾ ਉਹ ਹਾਸਾ ਮਖੌਲ ਔਰ ਕਹਾਣੀ ਬਣਾਈ ਹੈ, ਬੇਇੱਜ਼ਤੀ ਕੀਤੀ ਹੈ ਇਹਨਾਂ ਇਤਿਹਾਸ ਵਾਲਿਆਂ ਨਾਲ, ਸਾਰਿਆਂ ਨਾਲ ਲਿਖਾਰੀਆਂ ਨੇ, ਔਰ ਅੱਜ ਸੇਧਾ ਹੁੰਦੀ ਆਈ ਹੈ ਔਰ ਉਹੀ ਉਹ ਭੁਗਤ ਰਹੇ ਨੇ ਜੋ ਨਿੰਦਿਆ ਕਰਨ ਦਾ ਇੰਨਾ ਵੱਡਾ ਦੋਸ਼ ਸੁਖਮਨੀ ਸਾਹਿਬ ਚ ਲਿਖਿਆ ਵੀ ਨਿੰਦਕ ਆ ਹੈ ਤੇ ਉਹ ਬ੍ਰਹਮ ਗਿਆਨੀਆਂ ਦੀ ਨਿੰਦਿਆ ਇੰਨੀ ਕੀਤੀ ਹੈ ਜੀ, ਮਰਾਸੀ ਫਿੱਟ ਗਏ ਉਹਨਾਂ ਦੇ, ਫਿਰ ਕੋਹੜ ਪੈ ਗਿਆ। ਫਿਰ ਉਹ ਆਏ, ਫਿਰ ਗੁਰੂ ਅਰਜਨ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ੇ ਵੀ ਜਿਸ ਮੂੰਹ ਨਾਲ ਤੁਸੀਂ ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ ਉਹਦੇ ਨਾਲ ਤੁਸੀਂ ਹੁਣ ਸਿਫਤ ਕਰੋ, ਫਿਰ ਤੁਹਾਡਾ ਕੋਹੜ ਲੱਥ ਜਾਊ। ਪਰ ਅੱਜ ਤੋਂ ਤੁਸੀਂ ਨਹੀਂ ਕੀਰਤਨ ਕਰਨਾ, ਮੈਂ ਸਰੰਦੇ ਸਿੱਖਾਂ ਦੇ ਹੱਥ ਚ ਫੜਾ ਤੇ ਹੈ। ਹੁਣ ਉਹ ਕੀਰਤਨ ਜਿੰਨੀਆਂ ਤੁਹਾਡੇ ਕੋਲ ਰਾਗ ਵਿਦਿਆ ਸੀ ਮੈਂ ਉਹਨਾਂ ਨੂੰ ਦੇਤੀ ਹੈ, ਤਾਂ ਰਾਗੀ ਆਪਣਾ ਢੋਂਗ ਚਲਾ ਰਹੇ ਨੇ ਇਸ ਝੂਠੀ ਕਹਾਣੀ ਤੇ। ਔਰ ਸਦਾ ਲਈ ਨਿੰਦਿਆ ਦੀ ਇਹ ਕਹਾਣੀਆਂ ਵਾਟ ਚ, ਔਰ ਸਾਰਿਆਂ ਨੇ ਲਿਖੀ ਹੈ ਕਹਾਣੀ, ਉਹ ਹੈ ਰਾਏ ਬਲਵੰਡ ਸੱਤਾ। ਸੱਤਾ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ, ਤਥਾ ਮੈਨੇ ਐਂਡ, ਜਿੱਥੇ ਵੀ ਤਥਾ ਆ ਜਾਏ ਉਹ ਹੈ ਐਂਡ। ਇਹਨਾਂ ਨੂੰ ਦੋਨਾਂ ਨੇ ਮਿਲ ਕੇ ਉਹ ਵਾਰ ਲਿਖੀ, ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਇਹ ਵਾਰ ਐਡੀ ਵੱਡੀ ਹੈ ਜਿਹ ਚ ਗੁਰੂਆਂ ਦੀ ਉਹ ਕਲਾ ਦੱਸੀ ਹੈ, ਔਰ ਉਸ ਵੇਲੇ ਸੰਗਤ ਦੀ ਹਾਲਤ ਦੱਸੀ ਹੈ ਵੀ ਸੰਗਤ ਚ ਸਿੱਖ ਕੌਣ ਹੈ ਤੇ ਸੰਗਤ ਵਿਚ ਬਾਕੀ ਕੌਣ ਨੇ। ਉਹਨਾਂ ਨਾਲ ਕਿਉਂਕਿ ਉਹ ਸਿੱਖਾਂ ਦੀ ਬਾਣੀ ਹੈ, ਉਹਨਾਂ ਨੂੰ ਮਹੱਲਿਆਂ ਦਾ ਨਹੀਂ ਪਤਾ, ਉਹਨਾਂ ਨਾਲ ਗੁਰੂ ਰਾਮਦਾਸ ਸਾਹਿਬ ਦਾ ਨਾਂ ਲਿਖਿਆ। ਉਹਨਾਂ ਨੂੰ ਗੁਰੂਆਂ ਦੇ ਨਾਂ ਦਾ ਪਤਾ ਸੀ ਪਰ ਮਹੱਲਿਆਂ ਦਾ ਨਹੀਂ ਸੀ ਪਤਾ। ਤੋ ਰਾਏ ਬਲਵੰਡ ਸੱਤਾ ਆਖਦਾ ਦੋਨੋ ਬ੍ਰਹਮ ਗਿਆਨੀ ਭਈ ਧੰਨ ਧੰਨ ਰਾਮਦਾਸ ਗੁਰ ਨਾਲ ਗੁਰ ਲਿਖ ਗਏ ਨੇ ਵੀ ਉਹ ਸ਼ਬਦ ਰੂਪ ਹੈ। ਧੰਨ ਧੰਨ ਰਾਮਦਾਸ ਗੁਰ ਜਿੰਨੇ ਫਿਰਿਆ ਇੰਨੇ ਸਵਾਰਿਆ, ਪੂਰੀ ਹੋਈ ਕਰਮਾਤ ਅਪਸਿਰਜਨ ਹਾਰੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਦੋ ਡਿਵੀਜ਼ਨ ਕਰ, ਹਾਰਡ ਐਂਡ ਫਾਸਟ ਲਾਈਨ ਕਰ ਦਿੱਤੀ ਵੀ ਸੰਗਤ ਦੇ ਵਿਚ ਸਿੱਖ ਵੀ ਹੋਣਗੇ ਔਰ ਆਮ ਸੰਗਤ ਵੀ ਹੋਊਗੀ ਜਿਹ ਚ ਕੋਈ ਆ ਕੇ ਬੈਠ ਸਕਦਾ। ਸਿੱਖੀ ਅਤੇ ਸੰਗਤੀ, ਜਿਹੜਾ ਬੈਪਟਾਈਜ਼ ਹੋ ਜਾਂਦਾ ਸੀ, ਪਾਉ ਲੈ ਜਾਂਦਾ ਸੀ, ਕੰਨ ਚ ਦੀਖਿਆ ਲੈ ਜਾਂਦਾ ਸੀ, ਉਹ ਸੰਗਤ ਚ ਬੈਠ ਕੇ ਹੀ ਉਹ ਸਿੱਖ ਸੀ। ਤੇ ਜਿਹੜੇ ਦੀਖਿਆ ਨਹੀਂ ਲਈ ਜਿਨ੍ਹਾਂ ਨਾ, ਉਹ ਵੇਟਿੰਗ ਲਿਸਟ ਚ ਹੁੰਦੇ ਸੀ ਕਿਉਂਕਿ ਗੁਰੂ ਕੋਲੋਂ ਦੀਖਿਆ ਤੇ ਆਉਣੀ ਹੁੰਦੀ ਸੀ। ਸਿੱਖੀ ਅਤੇ ਸੰਗਤੀ ਦੋ ਲਫ਼ਜ਼ ਲਿਖ ਦਿੱਤੇ, ਪਾਰ ਬ੍ਰਹਮ ਕਰ ਨਮਸਕਾਰ। ਔਰ ਹੁਕਮਨਾਮੇ ਜਿੰਨੇ ਵੀ ਜਾਂਦੇ ਹੈ ਗੁਰੂਆਂ ਨੇ ਉੱਤੇ ਉਸ ਦੋਨ ਸਾਰਿਆਂ ਲਈ ਜਾਂਦੇ ਹੈ, ਇਸ ਕਰਕੇ ਸਾਰੇ ਇਕੱਠੇ ਸੀ। ਸੰਗਤ ਜੀਓ ਗੁਰੂ, ਗੁਰੂ ਜਪਣਾ ਜਨਮ ਸਮਰੇਗਾ, ਉਹਨਾਂ ਨੂੰ ਵੀ ਉਹ ਵੀ ਜਪ ਸਕਦੇ। ਗੁਰੂ ਗੁਰੂ ਜਪਣਾ ਜਨਮ ਸਮਰੇਗਾ, ਇੰਨੇ ਕੁ ਭਲੇ ਭਲੇ ਬੰਦੂਕ ਚ ਭੇਜ ਦਿਓ, ਇੰਨਾ ਕ ਆ ਸੋਨਾ ਭੇਜੋ ਕਿਉਂਕਿ ਮੈਂ ਤੀਰਾਂ ਕੇ ਲਾਉਣਾ ਹੈ, ਇੰਨੇ ਕ ਆ ਹੁੰਡੀ ਕਰਾ ਕੇ ਫਲਾਨੀ ਭੇਜ ਦਿਓ। ਦਸਮ ਪਾਤਸ਼ਾਹ ਸਾਡੇ ਦਸੂਹੇ ਦੇ ਹੁਕਮਨਾਮੇ ਚ ਉਹਨਾਂ ਪਿੰਡਾਂ ਨੂੰ ਲਿਖਦੇ ਨੇ, ਹੁਕਮਨਾਮਾ ਸਾਡੇ ਕੋਲ ਹੈ, ਗੰਨਾ ਸਿੰਘ ਸਟੋਰੀ ਨੇ ਛਾਪ ਦਿੱਤਾ ਵੀ ਭਲੇ ਭਲੇ ਬੰਦੂਕ ਚ ਹੀ ਭੇਜਣਾ। ਉਹ ਜਿਹੜਾ ਉੱਤੇ ਲਿਖ ਦੇਣਾ ਸੰਗਤ ਜੀਓ ਗੁਰੂ, ਗੁਰੂ ਜਪਣਾ ਜਨਮ ਸਮਰਿਆ, ਸਾਰੇ ਹੀ ਖੱਤਰੀ ਬ੍ਰਾਹਮਣ ਸੂਦ ਵੈਸ ਉਹ ਜਾਪੇ ਹਰੇ ਮੰਤਰ ਜਪੈਣੀ। ਇਹ ਬਾਹਮਣ ਵਾਲਾ ਮੰਤਰ ਨੀ ਵੀ ਅਸੀਂ ਕੰਨਾਂ ਚ ਸਿੱਕਾ ਢਾਲ ਕੇ ਪਾ ਦੇਣਾ ਜਾਂ ਜੀਭ ਕੱਟ ਸਿੱਟਣੀ ਹੈ, ਜਾਂ ਅਸੀਂ ਜਿਹੜਾ ਸੰਗ ਚ ਬੈਠਾ ਅਸੀਂ ਬੈਪਟਾਈਜ਼ ਹੋਏ ਤੇ ਉਹਦੇ ਨਾਲ ਨਫ਼ਰਤ ਕਰਨੀ ਹੈ, ਬੇਅਮ੍ਰਿਤ ਧਾਰੀ ਆ, ਇਹਦਾ ਹੱਥ ਲੱਗ ਜਾਏ ਦੇਗ ਨੂੰ ਤੇ ਭ੍ਰਿਸ਼ਟ ਹੋ ਜਾਣੀ ਹੈ, ਸਾਡੇ ਚੱਲ ਰਿਹਾ। ਸਿੱਖੀ ਨੂੰ ਸੰਭਲਣਾ ਪੈਣਾ ਔਰ ਇਹੋ ਜਿਹੇ ਅਸੂਲਾਂ ਨੂੰ ਠੱਲ ਪਾਉਣੀ ਪੈਣੀ ਬਾਣੀ ਦੇ ਹਿਸਾਬ ਦੇ ਨਾਲ। ਤੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜੇ ਸਿੱਖ ਬਣ ਜਾਂਦੇ ਸੀ ਉਹਨਾਂ ਲਈ ਬਾਣੀ ਅਲਹਿਦਾ ਹੈ, ਉਪਦੇਸ਼ ਅਲਹਿਦਾ ਹੈ, ਔਰ ਜਿਹੜੇ ਸੰਗਤ ਹੈ ਉਹਨਾਂ ਨੂੰ ਵੀ ਸਰਬ ਸਾਂਝਾ ਉਪਦੇਸ਼ ਉਹ ਵੀ ਪੜ ਸਕਦੇ ਹੈ। ਫਿਰ ਉਹ ਉਪਦੇਸ਼ ਪੜ ਪੜ ਕੇ ਹੀ ਸਿੱਖ ਸੱਜਦੇ ਜਾਂਦੇ ਸੀ। ਕਈ ਬਾਣੀ ਸਾਰੀ ਸੰਗਤ ਪ੍ਰਥਾਏ ਵੀ ਹੈ, ਸਾਰੀ ਦੁਨੀਆਂ ਲਈ ਵੀ ਹੈ, ਪਰ ਆਹ ਜਿਹੜਾ ਸ਼ਬਦ ਅਸੀਂ ਪੜ ਰਹੇ ਹਾਂ ਇਹ ਕਹਿੰਦੇ ਜੇ ਤੁਸੀਂ ਗੁਰੂ ਕੋਲੋਂ ਦੀਖਿਆ ਲੈ ਲਈ ਹੈ, ਦਿਨ ਚੱਕਰ ਆ ਕੈਲੰਡਰ ਆ ਪ੍ਰੋਗਰਾਮ ਆ ਡੇਲੀ ਰੂਟੀਨ ਤੁਸੀਂ ਅਟੇਨ ਨਹੀਂ ਕਰਦੇ, ਤੁਹਾਡੇ ਲੈਣ ਦਾ ਕੋਈ ਫਾਇਦਾ ਨਹੀਂ ਹੈ, ਫਿਰ ਜਨਮ ਲੈਣਾ ਪਊਗਾ। ਇਸ ਕਰਕੇ ਜੇ ਤੁਸੀਂ ਬੈਪਟਾਈਜ਼ ਹੋ ਗਏ ਹੋ, ਦੀਖਿਆ ਲੈ ਲਈ ਹੈ, ਖੰਡੇ ਬਾਠ ਦੀ ਪੌਲ ਲੈ ਲਈ ਹੈ, ਤੇ ਆਹ ਕੰਮ ਜ਼ਰੂਰ ਕਰੋ। ਉਹ ਹੈ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉਠੇ ਹਰੇ ਨਾਮ ਤੇ ਆਵੇ। ਪਿਛਲੇ ਪੈਰ ਜ਼ਰੂਰ ਉੱਠੇ, ਇਹ ਕੋਈ ਟਾਈਮ ਹੀ ਨਹੀਂ ਲਿਖਿਆ। ਜਦੋਂ ਵੀ ਸਹਿਜ ਸਵਾ ਸਵੇਰੇ ਜਾਗ ਖੁੱਲ ਜਾਏ, ਔਰ ਕੋਈ ਜ਼ਰੂਰਤ ਨਹੀਂ ਹੈ ਵੀ ਉੱਠੇ ਨਾ ਹੋ, ਤੁਸੀਂ ਹੁਕਮ ਨਹੀਂ ਹੈ, ਉਹਦੇ ਚ ਹੁਕਮ ਹੈ ਨਾਮ ਤੇ ਆਵੇ। ਜਦਾਂ ਵੀ ਲੰਮਾ ਪਿਆ ਹੈ, ਜਿੱਦਾਂ ਵੀ ਹੈ, ਉਹਦੇ ਲਈ ਹੁਕਮ ਹੈ ਉੱਠਦੇ ਵੀ ਵਾਹੋ ਕਰੇ, ਸੌਂਦੇ ਵਾਹੋ ਵਾਹੋ ਉਚਰੇ, ਸੌਣ ਲੱਗੇ ਕੋਈ ਲੋੜ ਨਹੀਂ ਕੀਰਤਨ ਸੋਹਲਾ ਪੜਨ ਦੀ, ਬਾਣੀ ਨਹੀਂ ਰਿਕਮੈਂਡ ਕਰਦੀ। ਸੌਂਦੇ ਵਾਹੋ ਵਾਹੋ ਉਚਰੇ, ਪਰਮੇਸ਼ਰ ਦਾ ਨਾਮ ਜਪਦੇ ਹੀ, ਜਪਦੇ ਜਪਦੇ ਨੀਂਦ ਆ ਜਾਏ, ਔਰ ਜਿਸ ਵੇਲੇ ਜਾਗ ਖੁੱਲੇ ਮੂੰਹ ਚ ਵਾਹਿਗੁਰੂ ਵਾਹਿਗੁਰੂ ਨਿਕਲਣਾ ਪਏ। ਹੁਕਮ ਹੈ ਬਾਣੀ ਦੇ, ਬਾਕੀ ਸਾਰੇ ਆਪ ਪਖੰਡ ਕਰ ਰਹੇ ਨੇ। ਕੋਈ ਕੀਰਤਨ ਸੋਹਲਾ ਕਿਸੇ ਪਾਠ ਕਰਨ ਦਾ ਹੁਕਮ ਨਹੀਂ ਹੈ। ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇ, ਮਹੱਲਾ ਤੀਜਾ। ਤੇ ਜਿੱਦਾਂ ਵੀ ਸੁੱਤਾ ਪਿਆ ਹੈ, ਕਿਸ ਤਰ੍ਹਾਂ ਜਾ ਖੁੱਲ ਜਾਏ, ਉਹਦੀ ਰਸਨਾ ਚੱਲਣ ਲੱਗ ਪਏ ਔਰ ਪਰਮੇਸ਼ਰ ਨਾਲ ਜੁੜ ਜਾਏ। ਇਸ ਕਰਕੇ ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇ, ਇਸੇ ਕਰਕੇ ਇੱਥੇ ਵੀ ਲਿਖਿਆ ਉੱਠਦੇ ਸਾਰ ਤੇ ਆਉਣ ਦੀ ਅਵਸਥਾ ਚ ਚਲੇ ਜਾਏ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉਠੇ ਹਰੇ ਨਾਮ ਤੇ ਆਵੇ। ਧਿਆਉਣ ਦੀ ਅਵਸਥਾ ਹੈ, ਗਾਂ ਜਪਣ ਦੀ ਵੀ ਆਏਗੀ, ਪਰ ਇੱਥੇ ਧਿਆਉਣਾ ਹੈ, ਕਿਉਂਕਿ ਸਵੇਰ ਵੇਲੇ ਸਾਡੇ ਚ ਇੱਕ ਹੋਰ ਬਹੁਤ ਵੱਡੀ ਅਵਗਿਆ ਹੋ ਰਹੀ ਹੈ। ਅਸੀਂ ਇਸ ਨੂੰ ਅੰਮ੍ਰਿਤ ਵੇਲਾ ਕਹੀ ਜਾਂਦੇ, ਬੜੇ ਬੜੇ ਸਾਰੇ ਲਿਖਾਰੇ ਸਾਰੀ ਸਿੱਖੀ ਚ, ਔਰ ਉਹ ਭੋਗ ਪਿਆ ਇਹਨਾਂ ਦਾ ਗਿਆਨ ਦੇ ਵੱਲੋਂ, ਜਿੰਨੇ ਵੀ ਇਹ ਲਿਖਾਰੀ ਹੈ, ਜਿੰਨੇ ਸਾਡੇ ਧਨੰਤਰ ਹੈ, ਜਿੰਨੇ ਸਾਡੇ ਵੱਡੇ ਵੱਡੇ ਹੈ, ਇਹਨਾਂ ਦਾ ਗਿਆਨ ਵੱਲੋਂ ਬਹੁਤ ਹੱਥ ਤੰਗ ਹੈ, ਬੜਾ ਤੰਗ ਹੈ ਗਿਆਨ ਵੱਲੋਂ ਹੱਥ। ਬਾਕੀਆਂ ਵੱਲ ਇਹਨਾਂ ਦਾ ਹੱਥ ਬਹੁਤ ਹੈ, ਮਰਿਆਦਾ ਵੱਲ ਜਾਂ ਫਲਾਂ, ਪਰ ਗਿਆਨ ਵੱਲੋਂ ਬਹੁਤ ਤੰਗ ਹੈ। ਜੋ ਬਾਣੀ ਕਹਿੰਦੀ ਹੈ ਉਹ ਕਦੀ ਨਹੀਂ ਗਿਆਨ ਦੇਣਾ, ਜੋ ਇਹਨਾਂ ਨੇ ਰੀਤਾਂ ਚਲਾਈਆਂ ਹੈ ਉਹ ਸਾਰੀਆਂ ਬਾਣੀ ਦੀ ਉਲਟ ਹੈ। ਤੋ ਬਾਣੀ ਚ ਹੀ ਮਿਲਦਾ ਹੈ, ਜਪਣ ਦਾ ਫਲ ਥੋੜਾ ਹੈ, ਧਿਆਉਣ ਦਾ ਫਲ ਉਹਦੇ ਨਾਲ ਜ਼ਿਆਦਾ ਹੈ, ਸਿਮਰਨ ਦੀ ਅਵਸਥਾ ਉਹਦੇ ਨਾਲ ਵੀ ਜ਼ਿਆਦਾ ਹੈ, ਸੰਭਾਲਣ ਦੀ ਅਵਸਥਾ ਡਰਦੀ ਹੈ, ਫੇਰ ਤਾੜੀ ਦੀ ਅਵਸਥਾ, ਲਿਵ ਦੀ ਅਵਸਥਾ, ਚਰਨ ਕੋਮਲ ਦੀ ਮੌਜ ਦੀ ਅਵਸਥਾ, ਸਾਰੇ ਗ੍ਰੇਡਿੰਗ ਹੈ ਸਾਡੇ ਅਭਿਆਸੀ ਲਈ। ਅਸੀਂ ਪਹਿਲੀ ਗ੍ਰੇਡ ਚ ਪੜਨਾ ਹੈ, ਉਹ ਹੈ ਜਪਣ ਵਾਲਾ ਗ੍ਰੇਡ, ਜਪ ਜਪ ਕੇ ਹੀ ਧਿਆਉਣ ਦੀ ਅਵਸਥਾ ਚ ਜਾਈਦਾ ਹੈ। ਅਸੀਂ ਬਾਣੀ ਕੋਟ ਕਰਾਂਗੇ ਇਹਨਾਂ ਦੀ ਡੈਫੀਨੇਸ਼ਨ ਲਈ। ਜਪਣਾ ਸਾਰੇ ਥਾਂ ਲਿਖਿਆ ਹੋਊਗਾ, ਗੇੜੇ ਆਖਣੇ, ਬੋਲਣਾ, ਭੌਂਕਣਾ, ਉਚਰਨਾ, ਸਭ ਜਪਣ ਚ ਆ ਜਾਂਦਾ। ਧਿਆਉਣ ਦੀ ਅਵਸਥਾ ਦਾ ਜਿਹੜਾ ਫਲ ਹੈ ਉਹ ਉਦੋਂ ਤੋਂ ਆਉਂਦਾ ਜਨ ਨਾਨਕ ਨਾਮ ਤੇ ਆਇਆ, ਗੁਰ ਬਚਨੇ ਜਪਿਓ ਮਨੇ ਚੀਤੇ। ਗੁਰੂ ਦੇ ਬਚਨ ਨਾਲ ਮੈਂ ਮਨ ਤੇ ਚਿੱਤ ਨਾਲ ਨਾਮ ਜਪਿਆ। ਚਿੱਤ ਹੈ ਸਾਡੇ ਵਿਚਾਰ ਬਾਹਰ ਜਾਣੇ, ਚਿੱਤ ਹੈ ਸਾਡੀਆਂ ਲਹਿਰਾਂ ਜਿਹੜੀਆਂ ਬਾਹਰ ਜਾਂਦੀਆਂ, ਚਿੱਤ ਹੈ ਸਾਡੇ ਫੁਰਨੇ ਉੱਠਣੇ। ਜਦੋਂ ਮਨ ਚ ਕੋਈ ਫੁਰਨਾ ਨਾ ਉੱਠੇ, ਬਾਹਰ ਨਾ ਜਾਵੇ, ਕੋਈ ਵੀ ਖਿਆਲ ਜਪਣ ਵੇਲੇ ਮਗਨ ਹੁੰਦਾ ਜਾਵੇ ਅੰਦਰ, ਉਹ ਧਿਆਉਣ ਦੀ ਅਵਸਥਾ ਚ ਚਲੀ ਜਾਂਦਾ। ਜਨ ਨਾਨਕ ਨੇ ਹੀ ਇਹ ਕੁਛ ਕੀਤਾ ਹੈ, ਮਹੱਲਾ ਚੌਥਾ ਵਡਿਆਈ ਜਨ ਨਾਨਕ ਨੂੰ ਦੇ ਗਿਆ। ਜਨ ਨਾਨਕ ਨਾਮ ਤੇ ਆਇਆ ਸਦੀ